ਉਹ ਸ਼ੁੱਧ ਪਿਆਰ ਦਾ ਰਸ ਹੁੰਦਾ, ਉਹਦੇ 'ਚ ਗਰਜ ਨਹੀਂ ਹੁੰਦੀ ਕੋਈ ਵੀ, ਕੇਵਲ ਕੁਰਬਾਨ ਹੋਣ ਦੀ ਹੁੰਦੀ ਆ ਵੀ ਮੈਂ ਮਿਟ ਜਾਂ, ਪਕੜ ਨਹੀਂ ਹੋਇਆ ਕਰਦੀ ਕਿਸੇ ਕਿਸਮ ਦੀ, ਕੋਈ ਆਪਣੀ ਮਰਜ਼ੀ ਨਹੀਂ ਹੋਇਆ ਕਰਦੀ, ਟੋਟਲ ਸਰੈਂਡਰ ਹੁੰਦਾ ਉੱਥੇ। ਜਦੋਂ ਇਹ ਪਿਆਰ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਦਾ, ਉਸ ਵੇਲੇ ਜੋ ਰਸ ਆਉਂਦਾ ਮਹਾਨ ਰਸ ਹੋਇਆ ਕਰਦਾ, ਉਹ ਜੋ ਸੋਝੀ ਪੈਦਾ ਹੁੰਦੀ ਹੈ ਘੱਟ ਘੱਟ 'ਚ ਵਿਆਪਕ ਦੀ, ਉਹ ਨਾਮ ਰਸ ਹੋਇਆ ਕਰਦਾ, ਗਿਆਨ ਦਾ ਰਸ ਹੈ। ਸੋ ਇਹ ਰਸ ਜਿਹੜਾ ਹੈ, ਜਿੰਨਾ ਚਿਰ ਗੁਰੂ ਦਿਆਲ ਨਹੀਂ ਹੁੰਦੇ, ਮਹਾਰਾਜ ਕਹਿੰਦੇ ਇਹ ਹਰ ਰਸ ਬਣ ਤਿੰਨ ਸਭਤ ਹੈ। ਹੁਣ ਇੱਥੇ ਗੱਲ ਸਮਝੋ ਵੀ ਰਸ ਦੀ ਗੱਲ ਕਿੱਥੇ ਗਈ। ਮਹਾਰਾਜ ਕਹਿੰਦੇ ਜਿਹੜਾ ਇਹ ਹਰ ਰਸ ਹੈ ਨਾ, ਇਹ ਬਣਾਂ ਵਿੱਚ, ਦਰੱਖਤਾਂ ਵਿੱਚ, ਘਾਹ ਵਿੱਚ, ਜਿੱਧਰ ਨੂੰ ਅਸੀਂ ਦੇਖਦੇ ਹਾਂ ਹਰ ਪਾਸੇ ਰਸ ਹੈ, ਲੇਕਿਨ ਭਾਗਹੀਣ ਨਹੀਂ ਖਾਏ, ਭਾਗਹੀਣ ਹੋ ਨਹੀਂ ਇਹ ਮਿਲਦਾ। ਬਿਨ ਸਤਿਗੁਰ ਪੱਲੇ ਨਾ ਪਵੇ, ਮਨਮੁਖ ਰਹੇ ਬਿਰਲਾ ਹੈ। ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਮਨਮੁਖ ਇਹ ਨਹੀਂ ਹੁੰਦਾ ਵੀ ਅਸੀਂ ਗੁਰੂ ਕੋਲ ਆਉਂਦੇ ਹਾਂ ਮੱਥੇ ਟੇਕਦੇ ਹਾਂ ਅਸੀਂ ਬਣ ਗਏ ਗੁਰਮੁਖ, ਨਾ। ਜਿੰਨਾ ਚਿਰ ਅਸੀਂ ਮਨ ਦੀ ਮੱਤ ਦੇ ਪਿੱਛੇ ਚੱਲ ਰਹੇ ਹਾਂ, ਉਨਾ ਚਿਰ ਅਸੀਂ ਮਨ ਦੇ ਸਿੱਖ ਹਾਂ। ਜਦ ਅਸੀਂ ਗੁਰੂ ਦੇ ਪਿੱਛੇ ਚੱਲ ਪਾਂਗੇ, ਫਿਰ ਮਨ ਦੀ ਗੱਲ ਕੋਈ ਨਹੀਂ ਚੱਲਿਆ ਕਰਦੀ, ਉਸ ਵੇਲੇ ਫਿਰ ਗੁਰੂ ਦਾ ਵਚਨ ਚੱਲਦਾ। ਸੋ ਬਿਨ ਸਤਿਗੁਰ ਪੱਲੇ ਨਾ ਪਵੇ, ਮਨਮੁਖ ਰਹੇ ਬਿਲ ਲਾਏ ਬਿਰਲਾਪ ਕਰਦੇ। ਉਹ ਸਤਿਗੁਰ ਅੱਗੇ ਨਾ ਨਿਵੇ, ਅੰਦਰੋਂ ਨਹੀਂ ਨਿਵਦੇ, ਆਪਣੀ ਆਕੜ ਵਿੱਚ ਰੱਖਦੇ, ਪੂਰੀ ਤਰ੍ਹਾਂ ਨਹੀਂ ਸਰੈਂਡਰ ਕਰਦੇ ਆਪਣੇ ਆਪ ਨੂੰ, ਵਿੱਚ ਰੱਖਣਗੇ ਆਪਣਾ। ਅੰਤਰ ਕ੍ਰੋਧ ਬੁਲਾਏ, ਅੰਦਰ ਉਹਨਾਂ ਅੰਦਰ ਉਹਨਾਂ ਅੰਤਰ ਕ੍ਰੋਧ ਬੁਲਾਏ। ਸੋ ਇਸ ਤਰ੍ਹਾਂ ਦੇ ਨਾਲ ਹੈ, ਮਹਾਰਾਜ ਕਹਿੰਦੇ ਜਿਹੜਾ ਹਰ ਰਸ ਹੈ ਨਾ, ਉਹ ਹਰ ਥਾਂ ਦੇ ਉੱਤੇ ਪਰਿਪੂਰਨ। ਹੁਣ ਫਿਰ ਰਸ ਕੀ ਹੋਇਆ? ਮੈਂ ਬੇਨਤੀ ਕਰੀ ਸੀ ਕਿ ਵਾਹਿਗੁਰੂ ਜਦੋਂ ਸਰੀਰ ਦੇ ਅੰਦਰ ਹੈ, ਉਹਦਾ ਰੂਪ ਰੰਗ ਰੇਂਗ ਭੇਕਤਾ ਨਹੀਂ ਹੈ ਕੋਈ, ਲੇਕਿਨ ਕਈ ਤਰ੍ਹਾਂ ਦੇ ਨਾਲ ਉਹਦੇ ਦਰਸ਼ਨ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਸ਼ਬਦ ਰੂਪ ਦੇ ਅੰਦਰ, ਇੱਕ ਹੋਇਆ ਕਰਦੇ ਨੇ ਉਹ ਪ੍ਰਕਾਸ਼ ਰੂਪ ਦੇ ਅੰਦਰ, ਜੇ ਕੋਈ ਸਾਕਾਰ ਦਾ ਧਿਆਨ ਕਰਦਾ ਉਸ ਰੂਪ 'ਚ ਹੋਇਆ ਕਰਦੇ ਨੇ। ਚੌਥੇ ਹੋਇਆ ਕਰਦੇ ਨੇ ਰਸ ਦੇ ਰੂਪ ਦੇ ਅੰਦਰ, ਕਿਉਂਕਿ ਰਸ ਵਾਹਿਗੁਰੂ ਆਪ ਹੀ ਹੈ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ, ਆਪੇ ਹੀ ਰਸ ਬਣਿਆ ਹੋਇਆ। ਜਦੋਂ ਕਿਸੇ ਜਗਿਆਸੂ ਦੇ ਉੱਤੇ ਪ੍ਰਸੰਨ ਹੁੰਦਾ ਹੈ, ਤਾਂ ਉਹਨੂੰ ਪਹਿਲਾਂ ਰਸ ਦੇ ਰੂਪ 'ਚ ਦਰਸ਼ਨ ਦਿੰਦਾ, ਉਹ ਸਮਝ ਜਾਂਦੇ ਨੇ, ਮਹਾਂਪੁਰਸ਼ ਦੱਸ ਦਿੰਦੇ ਨੇ ਵੀ ਹੁਣ ਤੇਰੇ ਅੰਦਰ ਪਰਮੇਸ਼ਰ ਨਾ ਰਸ ਰੂਪ ਹੋ ਕੇ ਵਿਚਰ ਰਿਹਾ, ਪਿਆਰ ਦਾ ਰੂਪ ਹੋ ਕੇ ਵਿਚਰ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਇਹ ਬੀਬੀ ਨੇ ਕੁਛ ਕੁਛ ਸਮਝਣ ਦਾ ਯਤਨ ਕਰਿਆ। ਭਾਈ ਮਰਦਾਨੇ ਨੇ ਜਿਹੇ ਜਿਹੇ ਅੱਖਰਾਂ 'ਚ ਉਹਨੂੰ ਆਉਂਦਾ ਸੀ, ਉਹਨੇ ਸਮਝਾਇਆ, ਬਹੁਤ ਬਚਨ ਹੋਏ। ਉਹਦੇ ਬਾਅਦ ਇਹਨੂੰ ਕੁਛ ਕੁਛ ਸਮਝ ਲੱਗ ਗਈ ਵੀ ਕੋਈ ਗੱਲ ਹੋਰ ਤਰ੍ਹਾਂ ਦੀ ਹੈ ਜਿਹੜੀ ਅਸੀਂ ਅੱਜ ਤੱਕ ਨਹੀਂ ਦੇਖੀ। ਪਰ ਅੰਦਰ ਜਦ ਝਾਤੀ ਮਾਰੀ, ਕਹਿਣ ਲੱਗੀ ਆਹ ਸਵਾਦ ਤਾਂ ਮੈਨੂੰ ਅੱਜ ਤੱਕ ਨਹੀਂ ਆਇਆ। ਜਿਹੜਾ ਮੈਂ ਇਹਨਾਂ ਦਾ ਕੀਰਤਨ ਸੁਣਿਆ ਅਤੇ ਦਰਸ਼ਨ ਕਰੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਅਜੇ ਜਾਣਦੀ ਨਹੀਂ ਸੀ, ਲੇਕਿਨ ਕੇਵਲ ਦਰਸ਼ਨ ਕੀਤੇ ਸੀ, ਚਿਹਰੇ ਦਾ ਪ੍ਰਭਾਵ ਤੱਕਿਆ ਸੀ, ਅੰਦਰ ਲੈ ਗਿਆ। ਜਦ ਅੱਖਾਂ ਮੀਟਦੀਆਂ ਅੰਦਰ ਨਜ਼ਰ ਆਉਂਦੇ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਨਿਵਾਸ ਹੋ ਜਾਵੇ ਉੱਥੇ ਤਾਂ ਰਸ ਦੇ ਭੰਡਾਰੇ ਹੀ ਖੁੱਲ੍ਹ ਜਾਂਦੇ ਨੇ। ਸਤਸੰਗ ਜੀ ਕਰਕੇ ਦੇਖ ਲਓ, ਜਿੱਥੇ ਗੁਰੂ ਨਾਨਕ ਜਿਸ ਮਸਤਕ 'ਚ ਆ ਕੇ ਵਿਰਾਜ ਗਏ, ਉੱਥੇ ਫਿਰ ਬੇਰੁਖੀ ਨਹੀਂ ਹੁੰਦੀ, ਫਿਰ ਸ਼ਿਕਾਇਤ ਨਹੀਂ ਹੁੰਦੀ ਵੀ ਮੇਰਾ ਮਨ ਨਹੀਂ ਲੱਗਦਾ ਜੀ, ਮੈਨੂੰ ਰਸ ਨਹੀਂ ਜੀ ਆਉਂਦਾ, ਬੇਰਸ ਰਹਿਣਾ, ਆਪਣਾ ਆਲਾ ਦੁਆਲਾ ਠੀਕ ਕਰੋ। ਸੋ ਉਹ ਰਸ ਨੂੰ ਦੱਸਿਆ ਨਹੀਂ ਜਾਂਦਾ, ਅਤੇ ਮਨ 'ਚ ਖਿਆਲ ਆਇਆ, ਮਨਾ ਤੂੰ ਗੱਲਾਂ ਕਰੀ ਜਾਂਦਾ ਵੀ ਇਹ 3 ਦਿਨ ਦੇ ਇਹਨਾਂ ਨੇ ਖਾਧਾ ਪੀਤਾ ਕੁਛ ਨਹੀਂ ਹੈ, ਅਤੇ ਕਿਉਂ ਨਾ ਮੈਂ ਜਾ ਕੇ ਕੁਛ ਛਕਣ ਨੂੰ ਲਿਆਵਾਂ। ਨਮਸਕਾਰ ਕਰਦੀ ਹੈ ਅਤੇ ਇਹਦੇ ਗੁਰੂ ਨਾਨਕ ਪਾਤਸ਼ਾਹ ਉਸੇ ਤਰ੍ਹਾਂ ਸਮਾਧੀ ਸਥਿਤ ਨੇ, ਘਰ ਆ ਜਾਂਦੀ ਹੈ ਆ ਕੇ ਕਾਹਲੀ ਦੇ ਨਾਲ, ਕਾੜਨੀ ਦੇ ਵਿੱਚੋਂ ਮਲਾਈ ਸਮੇਤ ਦੁੱਧ ਕੱਢਦੀ ਹੈ ਅਤੇ ਗੜਵੇ 'ਚ ਪਾ ਲੈਂਦੀ ਹੈ, ਛੰਨਾ ਉੱਤੇ ਧਰ ਲੈਂਦੀ ਹੈ, ਛੰਨੇ ਵਿੱਚ ਸ਼ੱਕਰ ਪਾ ਲੈਂਦੀ ਹੈ, 2-3 ਬਰਤਨ ਨਾਲ ਲੈ ਲਏ ਅਤੇ ਮੁੜ ਕੇ ਉੱਥੇ ਹੀ ਫਿਰ ਚਲੀ ਜਾਂਦੀ ਹੈ। ਜਾ ਕੇ ਮਸਤਕ ਨਵਾਇਆ ਅਤੇ ਇੰਨੀ ਦੇਰ ਨੂੰ ਗੁਰੂ ਮਹਾਰਾਜ ਸਮਾਧੀ ਤੋਂ ਉਥਾਨ ਹੋਏ ਅਤੇ ਆਪ ਨੇ ਜਦ ਨੈਣਾਂ ਦੀ ਝਾਤ ਦੇਖੀ, ਅੰਦਰੇ ਬਹਿ ਗਏ, ਉਹਨਾਂ ਜਾ ਕੇ ਸਮਝੇ ਨਹੀਂ ਆਉਂਦੀ, ਐਸੀ ਅਵਸਥਾ ਹੋਈ ਜਿਹੜੀ ਮਸਤਾਨਿਆਂ ਦੀ ਹੋ ਜਾਇਆ ਕਰਦੀ। ਸ਼ੁੱਧ ਬੁੱਧ ਭੁੱਲ ਗਈ ਉਸ ਵੇਲੇ। ਕਾਫੀ ਦੇਰ ਦੋਵੇਂ ਹੱਥ ਬੰਨ ਕੇ ਸਾਹਮਣੇ ਬੈਠੀ ਰਹੀ। ਅਖੀਰ ਉਸਨੇ ਬੇਨਤੀ ਕੀਤੀ, ਕਹਿਣ ਲੱਗੀ ਮਹਾਰਾਜ ਮੈਂ ਦੁੱਧ ਲਿਆਈ ਹਾਂ ਆਪਣੇ ਵਾਸਤੇ। ਮਹਾਰਾਜ ਕਹਿੰਦੇ ਕਾਕੋ ਇਹ ਕੀ ਹੈ ਭਾਈ ਗੜਬੇ ਵਿੱਚ? ਕਹੇ ਸੱਚੇ ਪਾਤਸ਼ਾਹ ਤੁਸੀਂ ਤਿੰਨਾਂ ਦਿਨਾਂ ਦੇ ਭੁੱਖੇ ਬੈਠੇ ਹੋ ਅਤੇ ਮੈਂ ਤੁਹਾਡੇ ਵਾਸਤੇ ਦੁੱਧ ਲਿਆਈ ਹਾਂ, ਤੁਸੀਂ ਪੀਓ। ਮਹਾਰਾਜ ਕਹਿੰਦੇ ਕਾਕੋ ਇਹ ਤੁਸੀਂ ਪੀਓ, ਤੁਸੀਂ ਉਹ ਪੀਓ, ਕਿਉਂਕਿ ਭੁੱਖ ਤੁਹਾਨੂੰ ਹੀ ਲੱਗੀ ਹੋਈ ਹੈ, ਕਿਸੇ ਨੂੰ ਜ਼ਮੀਨ ਦੀ ਲੱਗੀ ਹੋਈ ਹੈ, ਕਿਸੇ ਨੂੰ ਪੈਸੇ ਦੀ ਲੱਗੀ ਹੋਈ ਹੈ, ਕਿਸੇ ਨੂੰ ਮਾਣ ਦੀ ਭੁੱਖ ਲੱਗੀ ਹੋਈ ਹੈ, ਤੁਹਾਨੂੰ ਬਹੁਤੀ ਭੁੱਖ ਲੱਗੀ ਹੋਈ ਹੈ, ਤੁਸੀਂ ਉਹ ਪੀਓ, ਸਾਨੂੰ ਤਾਂ ਥੋੜ੍ਹੀ ਭੁੱਖ ਹੈ। ਅੰਦਰ ਚਨਾਰ ਚਲੀ ਗਈ ਵੀ ਮੇਰਾ ਆਦਮੀ ਰੋਜ਼ ਕਹਿੰਦਾ ਵੀ ਜ਼ਮੀਨ ਹੋਰ ਚਾਹੀਦੀ ਹੈ, ਪੈਸੇ ਆਪਣੇ ਕੋਲ ਥੋੜ੍ਹੇ ਨੇ ਹੋਰ ਚਾਹੀਦੇ ਨੇ, ਅਤੇ ਇੱਜ਼ਤ ਨਹੀਂ ਹੋਣੀ ਆਪਣੀ ਜੇ ਵੱਡੇ ਜ਼ਿਮੀਂਦਾਰ ਨਹੀਂ ਬਣਦੇ। ਤਾਂ ਤਿੰਨੇ ਹੀ ਗੱਲਾਂ ਕਹਿ ਦਿੱਤੀਆਂ। ਉਸ ਵੇਲੇ ਬੇਨਤੀ ਕਰਨ ਲੱਗ ਗਈ, ਕਹਿਣ ਲੱਗੀ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਜੇ ਮੈਨੂੰ ਪਿਲਾਉਣਾ ਹੈ ਤੁਸੀਂ, ਮੈਂ ਇਹ ਦੁੱਧ ਨਾ ਮੈਨੂੰ ਪਿਲਾਓ, ਮੈਨੂੰ ਤੁਸੀਂ ਪਿਲਾਓ ਉਹ ਅਣਡਿੱਠਾ ਰਸ ਜੋ ਮੈਨੂੰ ਸ਼ਬਦ ਵਿੱਚੋਂ ਆਇਆ ਸੀ। ਮੈਂ ਇਹ ਮੰਗਦੀ ਹਾਂ ਮੇਰੇ 'ਚੋਂ ਇਹ ਨਿਕਲ ਨਾ ਜਾਵੇ, ਕਿਉਂਕਿ ਰਸ ਬੜੀ ਚੀਜ਼ ਹੈ। ਸਾਧ ਸਿੰਘ ਜੀ ਇੱਕ ਵਾਰੀ ਬਾਪੂ ਜੀ ਭਾਈ ਸਾਹਿਬ ਭਾਈ ਗੁਰਤੀਰ ਸਿੰਘ ਲਿਖਦੇ ਨੇ ਰੰਗਲੇ ਸੱਜਣ, ਉਹ ਬੈਠੇ ਭਜਨ ਕਰ ਰਹੇ ਸੀ ਇਹ ਬੀਬੀ ਜੀ ਦੇ ਪਿਤਾ ਜੀ, ਅਤੇ ਸਾਹਮਣੇ ਇੱਕ ਪਿੰਡ ਦਾ ਮਸ਼ਕਰੀਆਂ ਕਰਿਆ ਕਰਦਾ ਸੀ ਉਹ ਬੰਦਾ, ਉਹ ਨਾਮ ਸੀ ਗੰਗਾ ਸਿੰਘ, ਬਜ਼ੁਰਗ ਸੀ। ਮੈਂ ਉਹਨੂੰ ਮਿਲਿਆ, ਮੈਂ ਸਾਰੀ ਗੱਲ ਉਹਦੇ ਵੈਰੀਫਾਈ ਕਰੀ। ਉਹਨੇ ਕੀ ਕਰਿਆ, ਸਾਂਗ ਲਾਉਣੀ ਸ਼ੁਰੂ ਕਰ ਦਿੱਤੀ, ਸਭ ਦੀ ਸਾਂਗ ਲਾਉਣਾ ਹੁੰਦਾ। ਇਹਨਾਂ ਦੇ ਹੱਥਾਂ 'ਚ ਜਿਹੜੇ ਨਾਲ ਸਿੰਘ ਬੈਠੇ ਸੀ ਉਹਨਾਂ ਕੋਲ ਮਾਲਾ ਸੀ, ਐਂ ਪੰਜ ਸੱਤ ਸਿੰਘ ਬੈਠੇ ਸੀ ਅਤੇ ਬਾਪੂ ਜੀ ਬੈਠੇ ਸੀ ਇੱਕ ਪਾਸੇ, ਐਂ ਕੁੰਡਲ ਜਿਹਾ ਬਣਾਇਆ ਹੋਇਆ ਸੀ, ਅਤੇ ਇਹ ਵੀ ਆ ਗਿਆ ਦਰਵਾਜ਼ੇ ਦੇ ਮੂਹਰੇ ਖੜ੍ਹਾ ਹੋ ਕੇ। ਲੱਜ ਨੂੰ ਜਿਵੇਂ ਮਾਲਾ ਫੇਰੀ ਦੀ ਐਂ ਲੱਜ ਲੈ ਆਇਆ ਖੂਹ ਵਾਲੀ ਵੱਡੀ, ਅਤੇ ਉਹਦੇ ਉੱਤੇ ਹੱਥ ਜਿਹਾ ਮਾਰੀ ਗਏ ਜਿਵੇਂ ਉਹ ਮਾਰਨ ਵਜੋਂ ਮਾਰੇ ਮਸ਼ਕਰੀ ਕਰੇ। ਇਹਨਾਂ ਨੂੰ ਬਾਪੂ ਜੀ ਦੇ ਨੇਤਰ ਖੁੱਲ੍ਹ ਗਏ, ਨੇਤਰ ਖੁੱਲ੍ਹਣ ਦੀ ਦੇਰ ਸੀ ਕੋਈ ਐਸੀ ਦ੍ਰਿਸ਼ਟੀ ਪਈ, ਦੜਮ ਕਰਕੇ ਧਰਤੀ 'ਤੇ ਗਿਰ ਗਿਆ, ਗਿਰਦਾ ਹੀ ਮੱਥਾ ਮਾਰੀ ਜਾਂਦਾ ਧਰਤੀ ਨਾਲ। ਅਤੇ ਬਾਪੂ ਜੀ ਨੇ ਜਦ ਦੇਖਿਆ ਵੀ ਇਹ ਤਾਂ ਥੱਲੇ ਗਿਰ ਗਿਆ, ਉਸ ਵੇਲੇ ਕਹਿੰਦੇ ਗੰਗਾ ਸਿੰਘਾ ਸਾਵਧਾਨ ਹੋ ਸਾਵਧਾਨ। ਉਹ ਕਹਿੰਦਾ ਹੀਰਾ ਸਿੰਘਾ ਹੋਰ ਕੁਛ ਕਰ ਲਈ, ਆਹ ਜਿਹੜਾ ਮੈਨੂੰ ਸਵਾਦ ਜਿਹਾ ਆਇਆ ਨਾ ਥੱਲੇ ਗਿਰ ਕੇ, ਤੈਂ ਮੇਰੇ ਵੱਲ ਦੇਖਿਆ ਅਤੇ ਪਤਾ ਨਹੀਂ ਤੈਂ ਮੇਰੇ ਅੰਦਰ ਕੀ ਭਰ ਦਿੱਤਾ, ਅਤੇ ਮੈਨੂੰ ਤਾਂ ਇਹੋ ਜਿਹਾ ਨਸ਼ਾ ਅੱਜ ਤੱਕ ਨਹੀਂ ਆਇਆ, ਕਿਰਪਾ ਕਰ ਮੈਂ ਤਾਂ ਇਹ ਨਸ਼ਾ ਨਾ ਖੋਲੀ, ਹੋਰ ਸਭ ਕੁਛ ਕਰ ਲੈ। ਜਦ ਮੈਂ ਗੱਲ ਕਰੀ ਉਹ 95 ਸਾਲ ਦਾ ਸੀ, ਮੈਂ ਕਿਹਾ ਬਾਪੂ ਜੀ ਐਂ ਦੱਸੋ ਵੀ ਕਿਵੇਂ ਹੋਈ ਸੀ ਇਹ ਗੱਲ। ਉਹਨੇ ਸਾਰੀ ਗੱਲ ਦੱਸੀ ਅਤੇ ਨਾਲ ਰੋਣ ਲੱਗ ਗਿਆ। ਮੈਂ ਕਿਹਾ ਰੋਂਦੇ ਕਿਉਂ ਤੁਸੀਂ? ਕਹਿੰਦਾ ਕਾਕਾ ਉਹ ਇੱਕ ਝਾਤ ਪਈ ਸੀ ਮੇਰੇ ਉੱਤੇ ਅਤੇ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲੀ, ਅਤੇ ਉਹ ਰਸ ਮੇਰੇ ਅੰਦਰੋਂ ਨਹੀਂ ਨਿਕਲਿਆ, ਅਤੇ ਮੇਰੇ ਜਵਾਨ ਤੋਂ ਆਪੇ ਹੀ ਵਾਹਿਗੁਰੂ 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 ਕਹਿੰਦਾ ਆਪੇ ਹੀ ਹੁੰਦਾ ਰਿਹਾ, ਅੱਜ ਤੱਕ ਨਹੀਂ ਕਹਿੰਦਾ ਮੈਂ ਭੁੱਲਿਆ। ਸੋ ਇਸੇ ਤਰ੍ਹਾਂ ਦੇ ਨਾਲ ਇੱਕ ਨਿਹੰਗ ਸਿੰਘ ਨਾਮਧਾਰੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਆਪ ਦੀਵਾਨ ਲਾਉਣ ਵਾਸਤੇ ਪਟਿਆਲੇ ਆ ਗਏ, ਨਾਭੇ ਵਾਲੇ ਦਰਵਾਜ਼ੇ ਸਿਗਲੀਗਰਾਂ ਦੇ ਮਹੱਲੇ ਦੀਵਾਨ ਲੱਗਦੇ ਨੇ, ਅਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਉਸ ਵੇਲੇ ਸਾਰਿਆਂ ਨੂੰ ਕਹਿੰਦੇ ਨੇ ਬਈ ਭਾਈ ਨਾਮ ਲੈਣ ਵਾਲੇ ਆ ਜਾਓਗੇ। ਇਕੱਲਾ ਕਿਉਂ ਨਾਮ ਦਿੰਦਾ ਸੀ, ਕਈ ਬੰਦੇ ਇਸ 'ਤੇ ਇਤਰਾਜ਼ ਕਰਦੇ, ਉਹ ਇਹ ਹੈ ਵੀ ਅੰਗਰੇਜ਼ ਨੇ ਹੁਕਮ ਕਰਤਾ ਸੀ ਵੀ 5 ਇਕੱਠੇ ਨਹੀਂ ਹੋ ਸਕਦੇ, ਇਹ ਨਹੀਂ 5 ਇਕੱਠੇ ਹੋਣਗੇ ਅੰਮ੍ਰਿਤ ਨਹੀਂ ਸੀ ਛਕਾ ਸਕਦੇ, ਅੰਮ੍ਰਿਤ ਤਿਆਰ ਕਰ ਲੈਂਦੇ ਸੀ ਕਿਤੇ ਲੁਕਮੇ ਥਾਂ ਬੈਠ ਕੇ, ਉਹਦੇ ਬਾਅਦ ਇਕੱਲੇ ਇਕੱਲੇ ਨੂੰ ਬੁਲਾ ਕੇ ਇਕੱਲਾ ਇਕੱਲਾ ਸਿੰਘ ਅੰਮ੍ਰਿਤ ਛਕਾਈ ਜਾਂਦਾ ਸੀ, ਸਿੰਘ ਬਣਾਉਂਦੇ ਸੀ, ਹੋਰ ਕੋਈ ਸੰਸਥਾ ਨਹੀਂ ਸੀ ਜਿਹੜੀ ਉਸ ਵੇਲੇ ਅੰਮ੍ਰਿਤ ਛਕਾ ਰਹੀ ਸੀ, ਕੇਵਲ ਨਾਮਧਾਰੀ ਸੰਪਰਦਾ ਸੀ ਜਿਹੜੀ ਅੰਮ੍ਰਿਤ ਛਕਾਉਂਦੀ ਸੀ, ਬਾਕੀ ਤਾਂ ਹੋਰ ਇਹ ਕੁਛ ਬਣ ਗਏ ਸੀ, ਸ਼ਰਾਬਾਂ ਕਬਾਬਾਂ 'ਚ ਪੈ ਗਏ, ਗਲਤ ਗੱਲਾਂ 'ਚ ਪੈ ਗਏ, ਪੁਜਾਰੀਆਂ ਦਾ ਜ਼ਿਆਦਾ ਜ਼ੋਰ ਹੋ ਗਿਆ ਸੀ ਜਾਂ ਹੋਰ ਪਾਮਰਾਂ ਦਾ ਜ਼ੋਰ ਹੋ ਗਿਆ ਸੀ। ਸੋ ਉਹਨੇ ਜਿਸ ਵਕਤ ਇਹ ਗੱਲ ਕਹੀ ਉਸ ਵੇਲੇ ਮਹਾਰਾਜ ਪਟਿਆਲੇ ਵੱਲੋਂ ਇੱਕ ਮਹਿੰਦਰ ਸਿੰਘ ਜਾਸੂਸੀ ਕਰਨ ਵਾਸਤੇ ਆਇਆ, CID ਕਰਨ ਵਾਸਤੇ ਵੀ ਇਹ ਕੰਨ 'ਚ ਕੀ ਕਹਿੰਦੇ ਨੇ, ਮਹਾਰਾਜ ਨੇ ਪੁੱਛਿਆ ਵੀ ਪੁੱਛ ਕੇ ਆ ਕੰਨ 'ਚ ਕੀ ਕਹਿੰਦੇ। ਉਹ ਜਿਸ ਵਕਤ ਉਸਨੇ ਕੰਨ ਦੇ ਵਿੱਚ ਕਮਾਇਆ ਹੋਇਆ ਸ਼ਬਦ ਬੋਲਿਆ, ਇੱਕ ਤਾਂ ਹੁੰਦਾ ਐਵੇਂ ਬੋਲਣਾ, ਇੱਕ ਹੁੰਦਾ ਕਮਾਇਆ ਹੋਇਆ, ਕਮਾਏ ਹੋਏ ਨੂੰ ਨਹੀਂ ਕੋਈ ਸਾਂਭ ਸਕਿਆ ਕਰਦਾ। ਅਤੇ ਜਦ ਉਸਨੇ ਵਾਹਿਗੁਰੂ ਕਿਹਾ, ਕਹਿੰਦੀ ਸਾਰ ਬੇਸੁੱਧ ਜਿਹਾ ਹੋ ਗਿਆ, ਕਹਿੰਦੇ ਬਹਿ ਜਾ, ਪੰਜ ਵਾਰੀ ਕਹਿਤਾ ਬਹਿ ਗਿਆ, ਦੋਹਾਂ ਕੰਨਾਂ 'ਚ ਬੋਲ ਪਏ। ਅਤੇ ਉਹਦੇ ਬਾਅਦ ਬੈਠਾ ਅਤੇ ਮਹਾਰਾਜ ਨੇ ਸੁਨੇਹਾ ਭੇਜਿਆ ਦੂਸਰੇ ਦਿਨ, ਬਈ ਮਹਿੰਦਰ ਸਿੰਘ ਨਹੀਂ ਆਇਆ। ਕਹਿੰਦੇ ਜੀ ਉਹ ਤਾਂ ਉੱਥੋਂ ਹੀ ਨਹੀਂ ਆਇਆ। ਕਹਿੰਦੇ ਖਬਰ ਕਰੋ, ਅੱਗੇ ਜਾ ਕੇ ਦੇਖਿਆ ਤਾਂ ਉਵੇਂ ਜਿਵੇਂ ਹੀ ਬੈਠਾ, ਮੋਢੇ ਹਿਲਾਉਂਦੇ ਨੇ ਉਹਦੇ, ਮੋਢੇ ਹਿਲਾਏ ਤਾਂ ਉਹ ਐਂ ਜਾਗਿਆ ਜਿਵੇਂ ਕਿਤੇ ਬਹੁਤ ਕੋਈ ਸੰਘਣਾ ਨਸ਼ਾ ਪੀਤਾ ਹੁੰਦਾ, ਅੱਖਾਂ ਲਾਲ ਸੁਰਖ ਪਈ ਅਤੇ ਦੇਖੀ ਜਾਂਦਾ ਉਹਦੇ ਵੱਲ। ਉਹ ਕਹਿੰਦਾ ਮਹਿੰਦਰ ਸਿੰਘ ਤੂੰ ਪਛਾਣਦਾ ਨਹੀਂ? ਕਹਿੰਦਾ ਪਛਾਣਦਾ। ਕਹਿੰਦਾ ਤੈਨੂੰ ਮਹਾਰਾਜ ਨੇ ਬੁਲਾਇਆ? ਕਹਿੰਦਾ ਕਿਹੜੇ ਨੇ? ਕਹਿੰਦਾ ਮਹਾਰਾਜ ਨੂੰ ਵੀ ਭੁੱਲ ਗਿਆ। ਕਹਿੰਦਾ ਜਿਹਦਾ ਚੌਕਦਾਰ ਹੈ ਤੂੰ? ਕਹਿੰਦਾ ਜਾ ਜਾ। ਕਹਿੰਦਾ ਇਹੋ ਜਿਹੇ ਹਜ਼ਾਰਾਂ ਮਹਾਰਾਜੇ ਅਸੀਂ ਠੁੱਡੇ ਖਾਂਦੇ ਦੇਖੇ ਆਇਆ, ਮੈਂ ਨਹੀਂ ਜਾਣਾ ਕਿਤੇ। ਦੂਸਰੇ ਦਿਨ ਹੀਰਾ ਸਿੰਘ ਭੇਜਿਆ, ਉਹਦੇ ਨਾਲ ਵੀ ਇਸ ਤਰ੍ਹਾਂ ਹੋਈ। ਸੋ ਬੀਬੀ ਕਹਿਣ ਲੱਗੀ ਕਿ ਮਹਾਰਾਜ ਮੈਨੂੰ ਉਹ ਰਸ ਪਿਲਾਓ ਜਿਹੜਾ ਮੇਰੇ ਅੰਦਰ ਤੁਹਾਡੇ ਦਰਸ਼ਨਾਂ ਨਾਲ ਆਇਆ, ਇਸ ਤਰ੍ਹਾਂ ਮੈਂ ਦੇਖਿਆ। ਮਹਾਰਾਜ ਨੂੰ ਉਹਦੇ ਭੋਲੇ ਬਣਦੇ ਉੱਤੇ ਬੜੀ ਮਿਹਰ, ਬਹੁਤ ਦਇਆ ਆਈ। ਕਹਿਣ ਲੱਗੇ ਕਾਕੋ ਹੋ ਸਾਵਧਾਨ। ਬੀਬੀ ਸਾਵਧਾਨ ਹੋ ਕੇ ਬੈਠ ਗਈ। ਮਹਾਰਾਜ ਕਹਿੰਦੇ ਕਹੋ ਵਾਹਿਗੁਰੂ, ਕਹਿ ਵਾਹਿਗੁਰੂ। ਵਾਹਿਗੁਰੂ ਕਹਿਣਾ ਕੀ ਸੀ ਮਹਾਰਾਜ ਦਾ? ਸਾਧ ਸਿੰਘ ਜੀ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਸਿੰਘ ਇੱਕ ਐਸੀ ਚਰਨਾਟ ਚੱਲੀ, ਸਾਰੇ ਲੂਆਂ ਨੂੰ ਜੀਭ ਲੱਗੀ, 3.5 ਕਰੋੜ ਰੋਮ ਦੇ ਉੱਤੇ, ਅਤੇ ਇਕੱਲੇ ਇਕੱਲੇ ਰੋਮ ਦੇ ਵਿੱਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ 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 ਵਾਹਿਗੁਰੂ। ਸਾਂਭਿਆ ਨਹੀਂ ਜਾਂਦਾ ਇਸ ਤਰ੍ਹਾਂ ਫਰਮਾਨ।
ਰੋਮ ਰੋਮ ਹਰ ਜਾਵੇ ਗੁਰਮੁਖ ਪਿਆਰੇ।
ਇਕੱਲੇ ਇਕੱਲੇ ਰੋਮ ਦੇ ਵਿੱਚੋਂ ਧੁਨੀ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਤੋਂ ਉਚਾਰਨ ਹੋਇਆ, ਕਿੰਨਾ ਫੋਰਸਫੁੱਲ ਸ਼ਬਦ ਸੀ ਕਿ ਸਾਰੇ ਸਰੀਰ ਵਿੱਚ ਪ੍ਰਵੇਸ਼ ਕਰ ਗਏ। ਕਮਾਏ ਹੋਏ ਸ਼ਬਦ ਪਹਿਲੇ ਸਮਿਆਂ ਦੇ ਵਿੱਚ ਗੁਰਸਿੱਖ ਬਹੁਤ ਬੰਦਗੀ ਕਰਿਆ ਕਰਦੇ ਸੀ। ਹੁਣ ਤਾਂ ਅਸੀਂ ਭੇਖਦੇ ਸਿੱਖ ਰਹਿ ਗਏ, ਦਿਖਾਵੇ ਦੇ ਰਹਿ ਗਏ, ਕੱਪੜੇ ਸੋਹਣੇ, ਬਹੁਤ ਸਜ ਧਜ ਕੇ ਚੱਲਦੇ ਹਾਂ। ਪਹਿਲਾਂ ਸਜੇ ਧਜੇ ਨਹੀਂ ਸੀ ਹੁੰਦੇ, ਸਿੱਧੇ ਸਾਦੇ ਹੁੰਦੇ ਪਰ ਅੰਦਰ ਅਮੀਰ ਹੁੰਦੇ, ਮਾਲਾ ਮਾਲ ਹੁੰਦੇ ਅੰਦਰੋਂ, ਨਾਮ ਦਾ ਧਨ ਅੰਦਰ ਬੇਹਿਸਾਬ ਜਮ੍ਹਾਂ ਕੀਤਾ ਹੁੰਦਾ, ਉਹ ਨਾਮ ਨੂੰ ਕੋਈ ਸਹਿਜ ਹੀ ਨਹੀਂ ਸਕਿਆ ਕਰਨਾ। ਇੱਕ ਵਾਰੀ ਬਾਬਾ ਰਾਮ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਉੱਚੀ ਵਾਹਿਗੁਰੂ ਕਿਉਂ ਨਹੀਂ ਕਹਿੰਦੇ, ਸਤਨਾਮ ਕਿਉਂ ਕਹਿੰਦੇ ਹੋ ਵਾਹਿਗੁਰੂ ਨਹੀਂ ਕਹਿੰਦੇ? ਉਹ ਕਹਿਣ ਲੱਗੇ ਪ੍ਰੇਮੀਓ ਇਹਨੂੰ ਸਹਿ ਨਹੀਂ ਸਕਦਾ ਕੋਈ, ਫੋਕੇ ਫੈਰ ਤਾਂ ਸਹਿ ਜਾਂਦਾ, ਜਦੋਂ ਭਰਿਆ ਹੋਇਆ ਚੱਲ ਗਿਆ ਨਾ ਉਹਦਾ ਧਮਾਕਾ ਨਹੀਂ ਸਹਿ ਹੋਣਾ ਕਿਸੇ 'ਤੇ। ਉਹਨੇ ਤਰਕ ਕਰੀ, ਕਹਿੰਦੇ ਇਹ ਕਿਹੜੀ ਗੱਲ ਹੈ? ਕਹਿੰਦੇ ਕੱਲ੍ਹ ਨੂੰ ਆ ਜਾਓ। ਫਿਰ ਨਵੀਂ ਸੰਗਤ ਸੀ, ਅਜੇ ਪਰਿਵਾਰ 'ਚ ਆਈ ਨਹੀਂ ਸੀ, ਉਸ ਵੇਲੇ ਬਾਬਾ ਜੀ ਕਹਿਣ ਲੱਗੇ ਇੱਕ ਬਾਣ ਦੀ ਰੱਸੀ ਲੈ ਆਓ, ਜਿੰਨੀ ਸੰਗਤ ਬੈਠੀ ਹੈ ਸਾਰੀ ਫੜ ਲਓ। ਉਹ ਪਿੰਡਾਂ ਖੋਲਦੇ ਗਏ, ਸਾਰੇ ਰੱਸੀ ਫੜਦੇ ਗਏ, ਕਹਿੰਦੇ ਸਾਰਿਆਂ ਨੇ ਫੜ ਲਈ, ਕਹਿੰਦੇ ਇੱਕ ਪਾਸਾ ਫੜ ਲਿਆ, ਕਹਿੰਦੇ ਲਓ ਸਟੇਜ 'ਤੇ ਖੜ੍ਹੇ ਹੋ, ਕਹਿੰਦੇ ਲਓ ਪ੍ਰੇਮੀਓ 36 ਯੁੱਗ ਕਮਾਇਆ ਹੋਇਆ ਨਾਮ, ਮੈਂ ਉੱਚੀ ਬੋਲਣ ਲੱਗਿਆ। ਇਹ ਨਾਮ ਉਹੀ ਹੈ ਜਿਹੜਾ ਬਗਦਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਾਣ ਦਿੱਤੀ ਸੀ ਅਤੇ ਸਾਰੀ ਬਗਦਾਦ ਦੀ ਨਗਰੀ ਸੁੰਨ-ਮੁੰਨ ਹੋ ਗਈ ਸੀ। ਪੀਰ ਹੈਰਾਨ ਹੋ ਗਿਆ ਸੀ, ਕੌਣ ਆ ਗਿਆ, ਇੰਨੀ ਆਵਾਜ਼, ਇੰਨੀ ਫੋਰਸ ਇਸ ਆਵਾਜ਼ 'ਚ ਵੀ ਸਾਰਾ ਨਗਰੇ ਸੁੰਨ-ਮੁੰਨ ਕਰ ਦਿੱਤਾ। ਕਹਿੰਦੇ ਲਓ ਮੈਂ ਉਹ ਨਾਮ ਉੱਚੀ ਬੋਲਣ ਲੱਗਿਆ ਜਿਸ ਵਾਰ ਬਾਬਾ ਜੀ ਨੇ ਵਾਹਿਗੁਰੂ ਮੰਤਰ ਉੱਚੀ ਬੋਲਿਆ। ਐਸਾ ਇਤਿਹਾਸ 'ਚ ਲਿਖਿਆ ਹੋਇਆ ਕਿ ਸਾਰੇ ਜਿੰਨੇ ਪ੍ਰੇਮੀ ਬੈਠੇ ਸੀ ਬੇਸੁੱਧ ਹੋ ਗਏ, ਹੋਸ਼ ਇਹਨਾਂ ਰਹੀ, ਸਾਰਿਆਂ ਦੇ ਅੰਦਰ ਨਾਮ ਦੀ ਧੁੰਮ ਚੱਲ ਰਹੀ ਹੈ। ਲੁਧਿਆਣੇ ਅੰਮ੍ਰਿਤ ਛਕਾ ਰਹੇ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਚਾਰ ਪਿਆਰੇ ਆ ਗਏ, ਪੰਜਵਾਂ ਨਹੀਂ ਆ ਰਿਹਾ। ਖਾਲਸਾ ਸਕੂਲ ਦੇ ਬੱਚਿਆਂ ਨੂੰ ਅੰਮ੍ਰਿਤ ਛਕਾਉਣਾ ਸੀ, ਕਹਿਣ ਲੱਗੇ ਤੇ ਅੰਮ੍ਰਿਤ ਅਰਦਾਸ ਕਰੋ, ਪੰਜਵਾਂ ਸਿੰਘ ਆਪੇ ਆ ਜਾਏ। ਅਰਦਾਸ ਹੋਈ ਤਾਂ ਜਿਸ ਵਾਰ ਪਿੱਛੇ ਦੇ ਕਿਹਾ ਤਾਂ ਬਾਪੂ ਜੀ ਖੜ੍ਹੇ, ਕਹਿੰਦੇ ਆ ਗਏ। ਕਹਿੰਦੇ ਹਾਂ, ਕਿਵੇਂ ਆ ਗਏ? ਵਾਹਿਗੁਰੂ ਜਾਣਦਾ, ਕੋਈ ਖਬਰ ਨਹੀਂ, ਕੋਈ ਪਤਾ ਨਹੀਂ ਹੈ। ਅਤੇ ਅਚਾਨਕ ਉੱਥੇ ਆ ਕੇ ਉਹਨਾਂ 'ਚ ਹਾਜ਼ਰ ਹੋ ਗਏ। ਉਹਦੇ ਬਾਅਦ ਅੰਮ੍ਰਿਤ ਤਿਆਰ ਕਰਿਆ, ਜਦੋਂ ਛਕਾਉਣ ਲੱਗੇ ਤਾਂ ਬਾਪੂ ਜੀ ਛਕਾ ਰਹੇ ਨੇ, ਕਰਤਾਰ ਸਿੰਘ ਫੱਲੇਵਾਲ ਦਾ ਮੁੰਡਾ ਇੱਕ ਆ ਗਿਆ ਸਾਹਮਣੇ, ਅਤੇ ਇਹਨਾਂ ਨੇ ਪੰਜ ਚੂਲੇ ਸ਼ੀਸ਼ 'ਚ ਪਾਏ, ਪੰਜ ਪੜਾਏ। ਜਦੋਂ ਨੇਤਰਾਂ 'ਚ ਛਿੱਟੇ ਮਾਰਨ ਲੱਗੇ, ਉਸ ਵੇਲੇ ਜਦੋਂ ਪੂਰੀ ਤਰ੍ਹਾਂ ਝਾਕ ਕੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕਾ ਖਾਲਸਾ ਤਾਂ ਕਹਿਤਾ, ਫਤਿਹ ਨਾ ਬੱਚਾ ਕਹਿ ਸਕੇ, ਨੇਤਰ ਉਵੇਂ ਦੁੱਲੇ ਰਹਿ ਗਏ। ਭਾਈ ਸਾਹਿਬ ਨੇ ਦੇਖਿਆ, ਦੂਜਿਆਂ ਨੇ ਦੇਖਿਆ, ਕਹਿੰਦੇ ਕੀ ਹੋ ਗਿਆ? ਕਹਿੰਦੇ ਥੋੜ੍ਹਾ ਜਲਾਲ 'ਚ ਆ ਕੇ ਵਾਹਿਗੁਰੂ ਕਹਿ ਹੋ ਗਿਆ, ਪੂਰੀ ਤਾਕਤ ਨਾਲ ਕਹਿ ਹੋ ਗਿਆ, ਬੱਚਾ ਛੋਟਾ ਸੀ ਸਹਿ ਨਹੀਂ ਸਕਿਆ। ਕਹਿੰਦੇ ਹੁਣ ਕੀ ਹੋਊ? ਕਹਿੰਦੇ ਹੁਣ ਤਾਂ ਇਹਦੀ ਸਮਾਧੀ ਲੱਗ ਗਈ ਅਤੇ 56 ਘੰਟੇ ਨੂੰ ਇਹਨੂੰ ਸੁਰਤ ਆਊ। ਬਾਕੀਆਂ ਨੂੰ ਕਹਿਣ ਲੱਗੇ, ਵੀ ਹੁਣ ਇਹ ਬੱਚੇ ਨੇ ਪੂਰੇ ਜਲਾਲ ਦੇ ਵਿੱਚ ਆ ਕੇ ਨਾ ਅਮਰ ਛਕਾਇਓ, ਉਹਨਾਂ ਉੱਨੀ ਕੁ ਤਾਕਤ ਲਾਇਓ ਜਿੰਨੀ ਨਾਲ ਇਹਨਾਂ ਦਾ ਕੰਮ ਚੱਲ ਗਿਆ। ਸੋ ਉਸ ਵੇਲੇ ਉਹ ਬੱਚਾ ਚੁੱਕ ਕੇ ਪਾਸੇ ਬਿਠਾ ਦਿੱਤਾ, ਅਮਰ ਛਕਾਇਆ ਅਤੇ ਅਖੰਡ ਪਾਠ ਸ਼ੁਰੂ ਹੋ ਗਿਆ। ਜਦੋਂ 48 ਘੰਟੇ ਅਖੰਡ ਪਾਠ ਨੂੰ ਹੋ ਗਏ, ਕੀਰਤਨ ਸ਼ੁਰੂ ਹੋ ਗਿਆ। ਕੀਰਤਨ ਹੋਇਆ ਜਦੋਂ 56 ਘੰਟੇ ਹੋਏ ਤਾਂ ਉਹ ਬੱਚਾ ਵੇਟਲੈਸ ਹੋ ਗਿਆ, ਬੋਝ ਟੁੱਟ ਗਿਆ ਉਹਦਾ, ਧਰਤੀ ਨਾਲੋਂ ਖਿੱਚ ਖਤਮ ਹੋ ਗਈ ਉਹਦੀ, ਉੱਪਰ ਨੂੰ ਉੱਠਣਾ ਸ਼ੁਰੂ ਹੋ ਗਿਆ। ਉੱਪਰ ਉੱਠਿਆ ਤਾਂ ਸੰਗਤ ਦੇ ਉੱਤੇ ਜਿਵੇਂ ਮੱਛੀ ਤੈਰਦੀ ਹੈ ਇਸ ਤਰ੍ਹਾਂ ਦੇ ਨਾਲ ਤੈਰਨ ਲੱਗ ਗਿਆ। ਭਾਈ ਸਾਹਿਬ ਕਹਿੰਦੇ ਵੀ ਸਾਡੇ ਉੱਤੋਂ ਦੀ ਹੋ ਕੇ, ਬਾਜਿਆਂ ਦੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲੰਮਾ ਪੈ ਗਿਆ। ਅਤੇ ਬਾਪੂ ਜੀ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਚਾਰੇ ਲਾਵਾਂ ਦਾ ਕੀਰਤਨ ਕਰੋ ਹੁਣ ਤੁਸੀਂ, ਇਹਦੀ ਜੋ ਰੂਹ ਹੈ ਸੰਯੋਗ ਮੰਗ ਰਹੀ ਹੈ ਅਕਾਲ ਪੁਰਖ ਦੇ ਦਰ 'ਤੇ ਖੜੀ। ਉਹਦੇ ਬਾਅਦ ਜਦੋਂ ਬੱਚੇ ਨੂੰ ਸੁਰਤ ਆਈ, ਉਹਦਾ ਪੈਰ ਨਾ ਧਰਤੀ 'ਤੇ ਲੱਗੇ। ਭਾਈ ਸਾਹਿਬ ਵੀ ਐਵੇਂ ਲਿਖਦੇ ਹੈ, ਜਦੋਂ ਮੈਨੂੰ ਇਹ ਬਾਤ ਹੋਈ ਮੇਰਾ ਵੀ ਪੈਰ ਨਾ ਲੱਗੇ। ਬਾਪੂ ਜੀ ਮਹਾਰਾਜ ਦੇ ਤਾਬੇ ਬੈਠੇ ਬੈਠੇ ਉੱਪਰ ਉੱਠ ਕੇ ਗੁਰਦਾਰੀ ਦੀ ਛੱਤ ਨਾਲ ਜਾ ਲੱਗੇ। ਫਿਰ ਦੂਜੀ ਵਾਰੀ ਉੱਠੇ, ਕੰਧਾਂ ਦੇ ਨਾਲ ਲੱਗ ਕੇ ਉੱਤੇ ਉੱਤੇ ਛੱਤ ਦੇ ਨਾਲ ਮਹਾਰਾਜ ਦੇ ਅੱਗੇ ਆ ਗਏ। 6 ਘੰਟੇ ਪਏ ਰਹੇ ਅਤੇ ਉਹਨਾਂ ਦੇ ਅੰਦਰੋਂ ਫਲੈਸ਼ ਨਿਕਲਦੇ ਸੀ ਲਾਈਟ ਦੇ। ਕੀਰਤਨ ਕਰਨ ਵਾਲਿਆਂ ਨੂੰ ਰੂਹਾਨੀ ਕੰਬਣੀ ਲੱਗ ਗਈ, ਇੰਨਾ ਰਸ ਚੜ ਗਿਆ, ਨਾ ਬੋਲ ਨਿਕਲੇ ਨਾ ਹੱਥ ਪੈਰ ਹਿੱਲਣ, ਸਾਰਿਆਂ ਦੀ ਸਮਾਧੀ ਲੱਗ ਗਈ। ਪੂਰੇ 6 ਘੰਟੇ ਬੈਠੇ ਰਹੇ। ਇਹ ਗੱਲਾਂ ਹੁਣ ਨਹੀਂ ਹੁੰਦੀਆਂ ਕਿਉਂਕਿ ਉਹ ਕਮਾਈ ਨਹੀਂ ਰਹੀ ਸਾਹਿਬ ਜੀ, ਸਾਡੇ ਵਿੱਚੋਂ ਨਾਮ ਨਿਕਲ ਗਿਆ। ਮਹਾਰਾਜ ਕਹਿੰਦੇ ਸੀ ਜਦੋਂ ਤੁਹਾਡੇ ਵਿੱਚੋਂ ਨਾਮ ਨਿਕਲ ਜੂ ਨਾ, ਉਸ ਵੇਲੇ ਗਧੇ 'ਤੇ ਖੱਲ ਪਾ ਕੇ ਸ਼ੇਰ ਦੀ ਉਹ ਦ੍ਰਿਸ਼ਟਾਂਤ ਦਿਖਾਇਆ ਸੀ ਵੀ ਫਿਰ ਤੁਹਾਡੇ ਆ ਸ਼ਕਲ ਤਾਂ ਸ਼ੇਰ ਦੀ ਰਹਿ ਜੂਗੀ, ਲੇਕਿਨ ਆ ਜਿਹੜੀ ਤਾਕਤ ਮੈਂ ਦਿੱਤੀ ਹੈ ਨਾ ਤੁਹਾਨੂੰ, ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਸੀਂ ਹੋਰ ਪਾਸੇ ਗੱਲ ਲੈ ਗਏ, ਉਹ ਮਹਾਰਾਜ ਨੇ ਹੋਰ ਗੱਲ ਕਹੀ ਸੀ। ਉਹ ਅੰਦਰੋਂ ਨਾਮ ਦੀ ਸ਼ਕਤੀ ਨਿਕਲਣ ਦੇ ਨਾਲ ਫਿਰ ਮਹਾਰਾਜ ਕਹਿੰਦੇ ਤੁਸੀਂ ਖੁਆਰ ਹੋਵੋਗੇ, ਬੁਰੀ ਤਰ੍ਹਾਂ ਖੁਆਰ ਹੋਵੋਗੇ, ਤੁਹਾਡੀ ਇੱਜ਼ਤ, ਤੁਹਾਡਾ ਮਾਣ ਸਭ ਮਿਟ ਜਾਏਗਾ, ਜਿਸ ਤਰ੍ਹਾਂ ਇਹ ਗਧੇ ਨੂੰ ਕੁਮਾਰ ਨੇ ਫੜ ਲਿਆ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਤੋਂ ਵਾਹਿਗੁਰੂ ਨਿਕਲ ਜਾਏ, ਉਹ ਰੋਮ ਰੋਮ ਦੇ ਵਿੱਚ ਪ੍ਰਵੇਸ਼ ਕਰ ਗਿਆ। ਜਦੋਂ ਬੀਬੀ ਨੇ ਧਿਆਨ ਦੇ ਕੇ ਦੇਖਿਆ, ਪਹਿਲਾਂ ਪੰਛੀਆਂ ਦੀ ਬੋਲੀ ਸੁਣਦੀ ਸੀ, ਲੇਕਿਨ ਹੁਣ ਨਹੀਂ ਸੁਣਦੀ, ਹੁਣ ਪੰਛੀਆਂ ਦੇ ਮੁੱਖ ਤੋਂ ਵੀ ਉਹੀ ਨਾਮ ਦੀ ਧੁਨ ਆ ਰਹੀ ਹੈ।
ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ
ਬੰਦਗੀ ਕਰਨ ਵਾਲੇ ਨੂੰ ਹਲਟ ਦੀ ਘੂੰ ਘੂੰ ਨਹੀਂ ਸੁਣਦੀ, ਤੂੰ 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 ਸੁਣਦੀ ਹੈ। ਇਸ ਤਰ੍ਹਾਂ ਦੇ ਨਾਲ ਪੰਛੀਆਂ ਵੱਲ ਦੇਖਦੀ ਹੈ, ਪੰਛੀ ਬੋਲ ਰਹੇ ਨੇ ਅਤੇ ਅੰਦਰੋਂ ਇਹਦੇ ਆਵਾਜ਼ ਆ ਰਹੀ ਹੈ ਬਗੈਰ ਬੋਲੇ ਤੇ, ਲੇਕਿਨ ਸੁਣ ਰਹੀ ਹੈ, ਪੰਛੀਆਂ ਦੀ ਆਵਾਜ਼ ਨਾਲ ਰਹੀ ਹੈ ਅਤੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆ ਰਹੀ ਹੈ ਚਾਰੇ ਪਾਸੋਂ। ਦਰੱਖਤਾਂ ਵੱਲ ਦੇਖਣ ਲੱਗੀ, ਦਰੱਖਤਾਂ ਨੂੰ ਜੀਭਾਂ ਲੱਗੀਆਂ ਹੋਈਆਂ ਨੇ ਅਤੇ ਉਹ ਵੀ ਪ੍ਰਤੀਤ ਹੁੰਦਾ ਵੀ ਨਾਮ ਜਪਦੇ ਹੈ। ਘਾਹ ਨੂੰ ਦੇਖਣ ਲੱਗੀ, ਘਾਹ ਵੀ ਨਾਮ ਜਪਦਾ। ਫਸਲ ਨੂੰ ਦੇਖਣ ਲੱਗੀ, ਫਸਲ ਨਾਮ ਜਪ ਰਹੀ ਹੈ। ਸਾਹਮਣੇ ਦਰਿਆ ਨੂੰ ਦੇਖਣ ਲੱਗੀ, ਦਰਿਆ ਨਾਮ ਜਪ ਰਿਹਾ। ਧਰਤੀ ਨੂੰ ਦੇਖਣ ਲੱਗੀ, ਧਰਤੀ ਨਾਮ ਜਪਦੀ ਹੈ। ਪ੍ਰਤੱਖ ਦੇਖ ਲਿਆ ਮਹਾਰਾਜ ਦਾ ਜਿਸ ਤਰ੍ਹਾਂ ਫਰਮਾਨ ਹੈ। ਜਿੱਧਰ ਦੇਖਦੀ ਹੈ, ਜਿੱਧਰ ਨਿਗਾਹ ਜਾਂਦੀ ਹੈ, ਜੋ ਕੁਛ ਸੁਣਦੀ ਹੈ, ਹੈਰਾਨ ਹੋ ਗਈ ਵੀ ਇਹ ਸਭ ਨੂੰ ਜੀਭਾਂ ਲੱਗ ਗਈਆਂ ਅਤੇ ਮੇਰੇ ਨਾਲ ਇਹ ਨਾਮ ਜਪ ਰਹੇ ਨੇ ਸਾਰੇ ਇਕੱਠੇ ਹੋ ਗਏ। ਇਹ ਇੱਕ ਅਵਸਥਾ ਹੈ ਸਾਧ ਸਿੰਘ। ਮਹਾਰਾਜ ਫਰਮਾਨ ਕਰਦੇ ਹੈ ਕਿ ਧਰਤ ਪਤਾਲ ਕਾਸ਼ ਹੈ ਮੇਰੀ ਜਿੰਦਰੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤ ਰਹੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ, ਬਣ ਤ੍ਰਿਣ ਸਭ ਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ, ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਇੱਕ ਵਾਰੀ ਸੰਤ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਆਪ ਬਾਬਾ ਸੁੰਦਰ ਸਿੰਘ ਜੀ ਦੀ ਸੇਵਾ 'ਚ ਨੇ ਬੋਪਾ ਰਾਏ ਵਾਲਿਆਂ ਦੀ, ਆਪਨੇ ਇੱਕ ਦਿਨ ਬੇਨਤੀ ਕੀਤੀ, ਥੋੜ੍ਹਾ ਸਰੀਰ ਆਪਦਾ ਥੋੜ੍ਹਾ ਸਵਸਥ 'ਚ ਨਹੀਂ ਸੀ ਬਾਬਾ ਸੁੰਦਰ ਸਿੰਘ ਜੀ ਦਾ, ਇੱਕ ਡਾਕਟਰ ਦੀਵਾਨ ਸਿੰਘ ਨਾਮ ਦਾ ਦੇਖਣ ਵਾਸਤੇ ਆਇਆ। ਜਦੋਂ ਟੂਟੀਆਂ ਲਾ ਕੇ ਦੇਖਣ ਲੱਗਿਆ ਤਾਂ ਬਿਮਾਰੀ ਦੀ ਕੋਈ ਆਵਾਜ਼ ਨਹੀਂ ਆ ਰਹੀ ਸਰੀਰ 'ਚੋਂ, ਹੈਰਾਨ ਹੋ ਗਿਆ। ਵਾਰ ਵਾਰ ਲਾਉਂਦਾ ਕਦੇ ਕਿਤੇ ਕਦੇ ਕਿਤੇ, ਬਾਬਾ ਜੀ ਕਹਿਣ ਲੱਗੇ ਡਾਕਟਰ ਜੀ ਇਹ ਪਹਿਲਾਂ ਤਾਂ ਛਾਤੀ 'ਤੇ ਲਾਉਂਦੇ ਹੁੰਦੇ, ਤੁਸੀਂ ਤਾਂ ਕਿਤੇ ਕਦੇ ਕਿਤੇ ਲਾਉਂਦੇ ਹੋ, ਲੱਤਾਂ 'ਤੇ ਵੀ ਲਾਉਂਦੇ ਹੋ, ਪੈਰਾਂ 'ਤੇ ਵੀ ਲਾਉਂਦੇ ਹੋ, ਮੱਥਾ ਟੇਕਦਾ। ਕਹਿੰਦਾ ਮਹਾਰਾਜ ਤੁਹਾਡੀਆਂ ਤੁਸੀਂ ਜਾਣ। ਕਹਿੰਦੇ ਕੀ ਗੱਲ? ਕਹਿੰਦੇ ਕੋਈ ਥਾਂ ਨਹੀਂ ਹੈ ਜਿੱਥੋਂ ਵਾਹਿਗੁਰੂ ਦੀ ਆਵਾਜ਼ ਨਹੀਂ ਆ ਰਹੀ, ਸਾਰੇ ਸਰੀਰ 'ਚੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਉੱਠ ਰਹੀ ਹੈ। ਇੰਨਾ ਨਾਮ 'ਚ ਲੀਨ ਹੋਏ ਹੋਏ ਮਹਾਂਪੁਰਸ਼ ਕਿ ਸਾਰਾ ਸਰੀਰ ਇਹ ਨਾਮ ਰੂਪ ਬਣ ਗਿਆ। ਅਤੇ ਬਾਬਾ ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ ਮਹਾਰਾਜ ਐਸਾ ਫਰਮਾਨ ਆਉਂਦਾ ਹੈ ਕਿ ਸਾਰੀ ਕੁਦਰਤ ਨਾਮ ਜਪਦੀ ਹੈ। ਕਹਿੰਦੇ ਕੰਨ ਲਾ ਤਾਂ ਤਖਤੇ ਦਰਵਾਜ਼ੇ ਨੂੰ ਕੰਨ ਲਾਇਆ, ਕਹਿੰਦੇ ਕੀ ਸੁਣਦਾ? ਕਹਿੰਦੇ ਵਾਹਿਗੁਰੂ ਵਾਹਿਗੁਰੂ। ਕੰਧ ਨੂੰ ਲਾ, ਜਦ ਕੰਧ ਨੂੰ ਲਾਇਆ ਤਾਂ ਕੰਧ ਵਿੱਚ ਉਹੀ ਉਹੀ ਆਵਾਜ਼ ਆਉਂਦੀ ਹੈ। ਕਹਿੰਦੇ ਸਾਰੀ ਕੁਦਰਤ ਨਾਮ ਦੇ ਸਾਰੇ ਖੜੀ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣ ਗਿਆਨ ਧਿਆਨ। ਇਹ ਸਾਰੀ ਚੀਜ਼ ਨਾਮ ਦੇ ਆਸਰੇ ਖੜੀ ਹੈ, ਨਾਮ ਦੀ ਧੁਨ ਹੋ ਰਹੀ ਹੈ ਸਾਰਿਆਂ ਦੇ ਅੰਦਰ। ਉਹ ਧੁਨ ਸਮਾਈ ਹੋਈ ਹੈ ਪ੍ਰਥਮ ਓਂਕਾਰ ਚਿਨਕਾਰ ਸੋ ਧੁਨ ਪੂਰ ਜਗਤ ਮੋਰ। ਮਹਾਰਾਜ ਕਹਿੰਦੇ ਕੋਈ ਥਾਂ ਨਹੀਂ ਜਿੱਥੇ ਨਾਮ ਦੀ ਧੁਨ ਨਹੀਂ। ਇਸ ਤਰ੍ਹਾਂ ਦੇ ਨਾਲ ਬੀਬੀ ਵੱਡੇ ਭਾਗਾਂ ਵਾਲੀ ਹੋ ਗਈ, ਜਿਹਨੂੰ ਕਹਿੰਦੇ ਨੇ ਧੰਨੀ ਹੋ ਗਈ, ਇਸ ਤਾਂ ਉਹੀ ਨਾਂ ਰੱਖ ਲੈਂਦੇ ਹਾਂ ਧੰਨੀ। ਧੰਨੀ ਉਹਨੂੰ ਕਹਿੰਦੇ ਨੇ ਜਿਹਦੇ ਜਿਹਨੂੰ ਸਭ ਤੋਂ ਉੱਚੀ ਚੀਜ਼ ਮਿਲ ਗਿਆ, ਅਤੇ ਬੀਬੀ ਨੂੰ ਮਿਲ ਗਿਆ ਨਾਮ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰ ਦਿਨ ਤੋਂ ਕਿੰਨੀ ਭਾਗਾਂ ਵਾਲੀ ਹੋ, ਕਿੱਡੀ ਉਹਦੀ ਘਾਲ ਕਮਾਈ ਹੋ ਕਿਸੇ ਜਨਮ ਦੀ, ਕਿ ਦੁੱਧ ਲੈ ਕੇ ਆਈ ਹੈ, ਦੁੱਧ ਪਿਲਾਇਆ ਨਹੀਂ ਹੈ ਲੇਕਿਨ ਬੇਨਤੀ ਕਰਤੀ। ਮਹਾਰਾਜ ਕਹਿੰਦੇ ਤੂੰ ਪੀ ਲੈ ਬੀਬਾ, ਤੁਹਾਡੇ ਲੋਕਾਂ ਨੂੰ ਭੁੱਖ ਹੁੰਦੀ ਹੈ। ਕਹਿੰਦੀ ਨਾ ਬਾਬਾ, ਮਹਾਰਾਜ ਮੈਨੂੰ ਜੇ ਪਿਲਾਉਣਾ ਹੈ ਆਹ ਜਿਹੜਾ ਰਸ ਜਿਹਾ ਆਇਆ ਇਹ ਪਿਲਾ ਦਿਉ ਮੈਨੂੰ। ਵਾਹਿਗੁਰੂ ਉਚਾਰਨ ਦੀ ਲੋੜ ਸੀ, ਦੇਰ ਸੀ, ਅਤੇ ਨਾਮ ਇਹ ਸੁਣਦਾ ਹੁਣ ਚਾਰੇ ਪਾਸੇ ਧਿਆਨ ਦਿੰਦੀ ਹੈ, ਅਤੇ ਸੁਣਾਈ ਕੀ ਦੇ ਰਿਹਾ? ਪੜ੍ਹੋ ਪਿਆਰ ਨਾਲ। ਧਿਆਨ ਆਇਆ ਕਿ ਮੈਂ ਦੁੱਧ ਤਾਂ ਅਜੇ ਪੜਾਇਆ ਹੀ ਨਹੀਂ, ਮੈਂ ਤਾਂ ਹੋਰ ਇਹ ਗੱਲ 'ਚ ਪੈ ਗਈ। ਨਮਸਕਾਰ ਕਰੀ ਪਾਤਸ਼ਾਹ ਮੈਂ ਦੁੱਧ ਪਿਲਾਉਣ ਵਾਸਤੇ ਲਿਆਈ ਸੀ। ਕਹਿੰਦੇ ਲਿਆ ਬੇਟਾ, ਲਿਆ ਕਾਕੋ ਹੁਣ ਤੇਰਾ ਦੁੱਧ ਪੀਏ। ਕਿਉਂਕਿ ਨਾਮ ਜਿਹੜਾ ਵਾਹਿਗੁਰੂ ਹੈ ਸਾਧ ਸਿੰਘ ਜੀ, ਇਹ ਵਾਹਿਗੁਰੂ ਐਵੇਂ ਅੱਖਰ ਨਹੀਂ ਹੈ, ਇਹ ਚਾਰ ਅੱਖਰਾਂ ਦੇ ਵਿੱਚ ਰੱਬ ਵੱਸਦਾ। ਇਹਦੇ ਉੱਤੇ ਵਿਸ਼ਵਾਸ ਲਿਆਓ। ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਫਿਰ ਮਨ ਕਿਵੇਂ, ਜੇ ਵਿਸ਼ਵਾਸ ਇਹ ਹੋਵੇ ਇਹ ਚਾਰ ਅੱਖਰਾਂ ਦੇ ਵਿੱਚ ਰੱਬ ਵੱਸਦਾ, ਇਹਦੇ ਉੱਤੇ ਵਿਸ਼ਵਾਸ ਲਿਆਓ। ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਫਿਰ ਮਨ ਕਿਵੇਂ, ਜੇ ਵਿਸ਼ਵਾਸ ਇਹ ਹੋਵੇ ਵੀ ਵਾਹਿਗੁਰੂ ਕਹਿੰਦੀ ਸਾਰ ਮੇਰੀ ਸੁਰਤ ਵਾਹਿਗੁਰੂ ਨਾਲ ਲੱਗਣੀ ਹੈ, ਫਿਰ ਤਾਂ ਮਨ ਦੌੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਵਿਸ਼ਵਾਸ ਨਹੀਂ, ਅਸੀਂ ਬਹੁਤ ਨੀਵੇਂ ਰਹਿ ਰਹੇ ਹਾਂ, ਬਹੁਤ ਹੇਠਾਂ ਪਏ, ਗਲਤ ਥਾਂ ਦੇ ਉੱਤੇ ਪਏ ਹਾਂ, ਗੰਦ ਮੰਦ ਦੇ ਵਿੱਚ ਜਿਉਂਦੇ ਹਾਂ, ਅਸੀਂ ਗੰਦ ਮੰਦ ਦੇ ਰਸ ਭੋਗ ਰਹੇ ਹਾਂ। ਨਾਮ ਦਾ ਰਸ ਸਾਨੂੰ ਪਤਾ ਨਹੀਂ ਲੱਗ ਸਕਿਆ, ਮਾਇਆ ਦੇ ਰਸ ਨੇ ਕਠੋਰ ਬਣਾ ਤਾ ਸਾਨੂੰ, ਕੋਰੜੂ ਮੋਠ ਬਣਾ ਤਾ, ਅਤੇ ਸਾਨੂੰ ਸਮਝ 'ਚ ਨਹੀਂ ਆ ਰਹੀ ਵੀ ਗੱਲ ਕੀ ਹੋ ਰਹੀ ਹੈ। ਵਾਹਿਗੁਰੂ ਜੀ ਕਹਿੰਦੇ ਹੈ ਕਿ ਨਾਵੇਂ ਅੰਦਰ ਹੋ ਵਸਾਂ, ਆਹ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ ਇਹਦੇ 'ਚ ਮੈਂ ਵਸਦਾ। ਹਰ ਸ਼ਬਦ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ, ਇੱਕ ਤਾਂ ਉਹਦੀ ਸ਼ਕਲ ਹੋਇਆ ਕਰਦੀ ਹੈ, ਇੱਕ ਉਹਦੀ ਸ਼ਕਤੀ ਹੋਇਆ ਕਰਦੀ ਹੈ। ਵਾਹਿਗੁਰੂ ਹੈ ਇੱਕ ਧੁਨ, ਇਹਦੀ ਸ਼ਕਤੀ ਕੀ ਹੈ? ਵਾਹਿਗੁਰੂ, ਜੋ ਅਸਲੀ ਵਾਹਿਗੁਰੂ ਹੈ ਜਿਹਦਾ ਨਾਮ ਨਹੀਂ ਕੋਈ ਵੀ ਹੈ। ਸੋ ਨਾਂ ਦੇ ਅੰਦਰ ਉਹ ਵਸਦਾ ਹੈ, ਨਾਂ ਵਸਾ ਹੈ ਮਨ ਆਏ, ਜਿਹੜਾ ਨਾਮ ਹੈ ਇਹ ਜਦੋਂ ਮਨ 'ਚ ਵੱਸ ਜਾਂਦਾ ਸਮਝ ਲਓ ਵਾਹਿਗੁਰੂ ਮਨ 'ਚ ਵੱਸ ਗਿਆ, ਫਿਰ ਨਹੀਂ ਇਹ ਭੁੱਲਦਾ। ਸੋ ਪ੍ਰਭੂ ਜੋ ਵਾਹਿਗੁਰੂ ਦੇ ਨਾਮ ਦੇ ਵਿੱਚ ਰਸ ਹੈ, ਪ੍ਰਕਾਸ਼ ਹੈ, ਸ਼ਬਦ ਦੀ ਧੁਨ ਹੈ ਅਤੇ ਜਾਂ ਸਾਕਾਰ ਹੈ, ਇਹ ਚਾਰੇ ਚੀਜ਼ਾਂ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਹੋਇਆ ਕਰਦੇ। ਜਦੋਂ ਇਹ ਆ ਜਾਣ ਸਮਝ ਲਓ ਵੀ ਵਾਹਿਗੁਰੂ ਜੀ ਦੇ ਦਰਸ਼ਨ ਰਸ ਰੂਪ 'ਚ ਹੋਣੇ ਸ਼ੁਰੂ ਹੋ ਗਏ, ਹੁਣ ਪ੍ਰਕਾਸ਼ ਰੂਪ 'ਚ ਸ਼ੁਰੂ ਹੋ ਗਏ, ਹੁਣ ਅਨਹਦ ਦੇ ਵਿੱਚ ਸ਼ੁਰੂ ਹੋ ਗਏ ਅਤੇ ਹੁਣ ਸਾਕਾਰ 'ਚ ਸ਼ੁਰੂ ਹੋ ਗਏ ਜਿਹਾ ਜਿਹਾ। ਸੋ ਉਸ ਵੇਲੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਕਿਰਪਾ ਕਰੋ, ਦੁੱਧ ਪੀ ਲਓ। ਮਹਾਰਾਜ ਜੀ ਕਹਿਣ ਲੱਗੇ ਵੀ ਚਾਰ ਹਿੱਸੇ ਕਰ ਲੈ ਭਾਈ। ਬੜੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਦੁੱਧ ਛਕਿਆ, ਮਰਦਾਨੇ ਨੇ, ਭਾਈ ਵਾਲੇ ਨੇ, ਅਤੇ ਇੱਕ ਸ਼ਾਨਦਾਰ ਬੀਬੀ ਨੂੰ ਦਿੱਤਾ। ਰਸ ਦੇ ਵਿੱਚ ਮਖਮੂਰ ਹੋਏ, ਮੱਥਾ ਟੇਕਿਆ ਅਤੇ ਉਹਦੇ ਬਾਅਦ ਘਰ ਚਲੀ ਜਾਂਦੀ। ਘਰ ਗਈ, ਪੈਰ ਨਹੀਂ ਲੱਗ ਰਿਹਾ ਧਰਤੀ 'ਤੇ, ਕੋਈ ਅਜੀਬ ਖੁਸ਼ੀ ਚੜ ਗਈ, ਸਰੀਰ 'ਚ ਝਨਾਟਾ ਆਈ ਜਾਂਦੇ, ਵਾਈਬ੍ਰੇਸ਼ਨ ਹੋਈ ਜਾਂਦੀ, ਕੋਈ ਫਿਕਰ ਨਹੀਂ ਹੈ, ਮੂੰਹ ਤੋਂ ਕੁਛ ਗਾਉਂਦੀ ਫਿਰਦੀ ਆ ਜੋ ਸੁਣਿਆ ਸੀ ਉਹੀ ਗਾਈ ਜਾਂਦੀ ਹੈ ਸ਼ਬਦ। ਹੈਰਾਨ ਹੁੰਦੀ ਹੈ ਆਪਣੇ ਆਪ, ਗੁਆਂਢਣਾ ਆ ਗਈਆਂ, ਦੇਖਿਆ ਵੀ ਇਹ ਤਾਂ ਕੁਛ ਹੋਰ ਤਰ੍ਹਾਂ ਦੀ ਹੋਈ ਪਈ ਹੈ, ਬੜੀ ਮਿੱਠੀ ਹੋ ਗਈ, ਪਿਆਰ ਨਾਲ ਬਣਾਉਂਦੀ ਹੈ, ਬਚਨ ਇੰਨੇ ਮਿੱਠੇ ਕਰਦੇ ਹੈਰਾਨ ਹੈ, ਕਹਿੰਦੇ ਯਾਰ ਤੈਨੂੰ ਕਿੱਥੋਂ ਆ ਗਈਆਂ ਗੱਲਾਂ, ਇੰਨੀ ਮਿਠਾਸ ਤੇਰੇ ਮਨ 'ਚ ਆ ਗਈ। ਸਾਧ ਸੰਗਤ ਜੀ, ਜੇ ਨਾਮ ਅੰਦਰ ਹੋਵੇ ਕੜੱਤਣ ਨਹੀਂ ਰਿਹਾ ਕਰਦੀ ਬੋਲ 'ਚ, ਫਿੱਕਾ ਬਣ ਨਹੀਂ ਰਹਿੰਦਾ, ਜਿਹੜਾ ਫਿੱਕਾ ਬੋਲਦਾ ਹੈ। ਮਹਾਰਾਜ ਕਹਿੰਦੇ ਫਿੱਕਾ ਦਰਗਾਹ ਸੁੱਟੀ ਹੈ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਬੋਲਣ ਵਾਲੇ ਦੇ ਮੂੰਹ 'ਤੇ ਥੁੱਕਾਂ ਪੈਂਦੀਆਂ, ਦਰਗਾਹ 'ਚੋਂ ਸੁੱਟਿਆ ਜਾਂ, ਨਾਮ ਰਸੀਆ ਫਿੱਕਾ ਨਹੀਂ ਬੋਲਦਾ। ਨਾਮ ਦੇ ਵਿੱਚ ਮਿਠਾਸ ਹੈ, ਉਸ ਮਿਠਾਸ ਦੇ ਵਿੱਚੋਂ ਸ਼ਬਦ ਬੋਲਦਾ ਅਤੇ ਮੂੰਹ ਦਾ ਚਲਿਆ ਜਾਂਦਾ। ਸੋ ਜਦੋਂ ਗੱਲਬਾਤ ਕਰਦੀ ਹੈ ਉਸ ਵੇਲੇ ਸਾਰੇ ਹੈਰਾਨ ਹੁੰਦੇ। ਹੁਣ ਰੋਜ਼ ਜਾਂਦੀ ਹੈ ਦਰਸ਼ਨ ਕਰਨ ਜਾਂਦੀ ਹੈ, ਪਹਿਲਾਂ ਆਪਣੇ ਘਰ ਵਾਲੇ ਨੂੰ ਹਲ ਚਲਾਉਂਦਾ, ਉੱਥੇ ਪ੍ਰਸ਼ਾਦਾ ਦੇ ਆਉਂਦੀ ਹੈ, ਉੱਥੇ ਬਾਅਦ ਆਉਂਦੀ ਹੈ, ਥੋੜ੍ਹੀ ਦੇਰ ਬੈਠ ਕੇ ਫਿਰ ਵਾਪਸ ਆ ਜਾਂਦੀ ਹੈ, ਫਿਰ ਚਲੀ ਜਾਂਦੀ ਹੈ ਧੀਏ ਪੈਰ ਦੁੱਧ ਲੈ ਕੇ ਅਤੇ ਦੁੱਧ ਪਿਲਾ ਕੇ ਆਉਂਦੀ। ਜਦ 5-7 ਦਿਨ ਲੰਘ ਗਏ ਅਤੇ ਉਹਦੀ ਖੁਸ਼ੀ ਅਤੇ ਨੁਹਾਰ ਬਦਲਦੀ ਤੁਰੀ ਜਾ ਰਹੀ ਹੈ ਰੋਜ਼ ਦੀ ਰੋਜ਼, ਵਾਂਢਣਾ ਜਿਹੜੀਆਂ ਕੋਲ ਆ ਕੇ ਬੈਠ ਕੇ ਗੱਪਾਂ ਮਾਰਿਆ ਕਰਦੀਆਂ ਸੀ, ਹੁਣ ਉਹ ਇਹ ਗੱਲ ਦੇ ਵਿੱਚ ਆਉਂਦੀ ਨਹੀਂ, ਉਹ ਪਹਿਲਾਂ ਹੀ ਚਲੀ ਜਾਂਦੀ। ਉਹਨਾਂ ਨੂੰ ਬੜਾ ਫੀਲ ਹੋਇਆ ਵੀ ਇਹ ਜਾਂਦੀ ਕਿੱਥੇ ਹੈ, ਰੋਜ਼ ਤੁਰ ਜਾਂਦੀ ਹੈ ਗੜਬਾ ਚੱਕ ਕੇ, ਕਿਹਨੂੰ ਦੁੱਧ ਪਿਲਾਉਂਦੀ ਹੈ। ਕਿਸੇ ਨੇ ਦੇਖ ਲਿਆ ਵੀ ਉੱਥੇ ਇੱਕ ਸੰਤ ਆਏ ਹੋਏ ਨੇ, ਉਹਨਾਂ ਨੂੰ ਦੁੱਧ ਪਿਲਾਉਂਦੀ ਹੈ, ਕਹਿੰਦੇ ਇਕੱਲੀ ਜਾਂਦੀ ਹੈ, ਜਵਾਨ ਹੈ 25-26 ਸਾਲ ਦੀ, ਅਤੇ ਉੱਥੇ ਜਾਂਦੀ ਹੈ ਜੰਗਲ ਦੇ ਵਿੱਚ ਜਾ ਕੇ ਅਤੇ ਉੱਥੇ ਦੁੱਧ ਪਿਲਾਉਂਦੀ ਹੈ, ਬੇਅੰਤ ਗੱਲਾਂ ਕਰਨੀਆਂ ਸ਼ੁਰੂ ਕਰਦੀ, ਅਤੇ ਉਹ ਗੱਲਾਂ ਕਰਦੇ ਕਰਦੇ ਇਹਦੇ ਘਰ ਵਾਲੇ ਨੂੰ ਵੀ ਗੱਲਾਂ ਹੌਲੀ ਹੌਲੀ ਕਿਸੇ ਢੰਗ ਨਾਲ ਦੱਸਦੀਆਂ ਕਿ ਗੱਲਾਂ ਕਰਦੀ ਹੈ ਵੀ ਐਂ ਜਾਂਦੀ ਹੈ, ਲੇਕਿਨ ਇਹਨੂੰ ਰਸ ਚੜਿਆ ਹੋਇਆ ਨਾਮ ਦਾ। ਮਹਾਰਾਜ ਕਹਿੰਦੇ ਜਿਹਨੂੰ ਇਹਦਾ ਪਿਆਰ ਲੱਗ ਜਾਵੇ ਨਾ ਨਾਮ ਦਾ, ਉਹ ਜਾਣਦਾ ਸੰਸਾਰ ਨੂੰ ਨਹੀਂ ਪਤਾ ਲੱਗਿਆ ਕਰਦਾ, ਉਹ ਇੰਨੀ ਅਮੋਲਕ ਚੀਜ਼ ਹੈ